ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਗੁਰਮੁਖ ਪ੍ਰਭ ਸੇਵਹਿ ਸਦ ਸਾਚਾ, ਅਨ ਦਿਨ ਸਹਿਜ ਪਿਆਰ, ਸਦਾ ਆਨੰਦ ਗਾਵਹਿ ਗੁਣ ਸਾਚੀ, ਅਰਦ ਉਰਦ ਉਰਤਾਰ। ਗੁਰਮੁਖ ਪ੍ਰਭ ਸੇਵਹਿ ਸਦ ਸਾਚਾ, ਅਨ ਦਿਨ ਸਹਿਜ ਪਿਆਰ, ਸਦਾ ਆਨੰਦ ਗਾਵਹਿ ਗੁਣ ਸਾਚੀ, ਅਰਦ ਉਰਦ ਉਰਧਾਰ। ਅੰਤਰ ਪ੍ਰੀਤਮ ਵਸਿਆ, ਤੁਰ ਕਰਮ ਲਿਖਿਆ ਕਰਤਾਰ, ਨਾਨਕ ਆਪ ਮਿਲਾਏ ਆਨਾ, ਆਪੇ ਕਿਰਪਾ ਧਾਰ। ਅੰਤਰ ਪ੍ਰੀਤਮ ਵਸਿਆ, ਤੁਰ ਕਰਮ ਲਿਖਿਆ ਕਰਤਾਰ, ਨਾਨਕ ਆਪ ਮਿਲਾਏ ਅਨਾ, ਆਪੇ ਕਿਰਪਾ ਧਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਕਰਨ ਕਾਰਨ ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਜੋਤੀ ਸਰੂਪ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਹੈ, ਅੰਮ੍ਰਿਤ ਵੇਲੇ ਦੇ ਸਮੇਂ ਤੋਂ ਆਪ ਜੀ ਮਾਈ ਭਾਈ ਗੁਰਮੁਖ ਗੁਰੂ ਕੀ ਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਟੀਵੀ ਦੇ ਮਾਧਿਅਮ ਰਾਹੀਂ ਆਸਾ ਦੀ ਵਾਰ ਦੇ ਸ਼ੰਤਾਂ ਸ਼ਬਦਾਂ ਸਲੋਕਾਂ ਦਾ ਕੀਰਤਨ ਆਪ ਜੀ ਨੇ ਸੁਣਿਆ ਹੈ। ਹੁਣ ਗੁਰੂ ਕੀ ਬਾਣੀ ਦੀ ਕਥਾ ਦਾ ਸਮਾਂ ਹੋਇਆ ਹੈ। ਸਭ ਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਛਾਰ। ਜੋ ਮੇਰੇ ਗੁਰਦੇਵ ਨੇ ਅੰਮ੍ਰਿਤ ਵੇਲੇ ਦੇ ਸਮੇਂ ਪ੍ਰਕਾਸ਼ਮਾਨ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਡੇ ਸਾਰਿਆਂ ਦੇ ਤਾਈਂ ਪਾਵਨ ਸ੍ਰੀ ਮੁਖ ਵਾਕ ਬਖਸ਼ਿਆ ਹੈ, ਆਓ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੋ। ਹਜ਼ੂਰ ਜੋ ਕਿਰਪਾ ਕਰ ਰਹੇ ਹਨ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਸਤਿਗੁਰੂ ਜੀ ਉਚਾਰਦੇ ਹਨ। ਬਿਹਾਗੜੇ ਦੀ ਵਾਰ ਵਿੱਚ ਇਹ ਪਾਵਨ ਸਲੋਕ ਹੈ। ਬਿਹਾਗੜਾ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਤੀਬ ਵਿੱਚ ਰਾਗਾਂ ਦੀ ਗਿਣਤੀ ਵਿੱਚ ਸੱਤਵਾਂ ਥਾਮ ਰੱਖਦਾ ਹੈ। ਇਹ ਬਿਹਾਗੜਾ ਰਾਗ ਰਾਤ ਦੇ ਦੂਸਰੇ ਪੈਰ ਰਾਗੀ ਸਿੰਘ ਇਸ ਨੂੰ ਗਾਉਂਦੇ ਹਨ। ਹਜ਼ੂਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰ ਅਮਰਦਾਸ ਕੀ ਅਕਥ ਕਥਾ ਹੈ। ਇੱਕ ਜੀਹ ਕਛ ਕਹੀ ਨਾ ਜਾਈ, ਇੱਕ ਜ਼ਬਾਨ ਨਾਲ ਇੱਕ ਰਸਨਾ ਨਾਲ ਜਿਨ੍ਹਾਂ ਸਤਿਗੁਰਾਂ ਦੀ ਉਸਤਤ ਬਿਆਨ ਨਹੀਂ ਕੀਤੀ ਜਾ ਸਕਦੀ, ਉਹ ਸਤਿਗੁਰੂ ਜੀ ਇਸ ਪਾਵਨ ਵਾਰ ਵਿੱਚ ਕਿਰਪਾ ਕਰ ਰਹੇ ਹਨ। ਵਾਰ ਪੌੜੀ ਨੂੰ ਕਹਿੰਦੇ ਹਨ। ਇਸ ਪਾਵਨ ਬਾਣੀ ਨੂੰ ਸਤਿਗੁਰਾਂ ਨੇ ਵਾਰ ਦਾ ਨਾਮ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਬਾਣੀਆਂ ਐਸੀਆਂ ਵੀ ਹਨ ਜਿਨ੍ਹਾਂ ਦੇ ਵਿੱਚ ਸਲੋਕ ਵੀ ਹੈ, ਪੌੜੀਆਂ ਵੀ ਨੇ, ਪਰ ਉਹਨਾਂ ਨੂੰ ਵਾਰ ਦਾ ਦਰਜਾ ਨਹੀਂ ਹੈ। ਸਤਿਗੁਰਾਂ ਨੇ ਵਾਰ ਦੇ ਸਿਰਲੇਖ ਹੇਠ ਨਹੀਂ ਉਚਾਰਿਆ। ਜਿਵੇਂ ਗੌੜੀ 52 ਅੱਖਰੀ ਹੈ, ਉਸ ਦੇ ਵਿੱਚ ਸਲੋਕ ਹਨ, ਪੌੜੀਆਂ ਹਨ, ਪਰ ਉਸ ਦੀ ਜਿਹੜੀ ਤਰਤੀਬ ਹੈ ਉਹ ਵਾਰਾਂ ਵਿੱਚ ਨਹੀਂ ਹੈ, ਵਾਰ ਦਾ ਦਰਜਾ ਨਹੀਂ ਹੈ। 52 ਅੱਖਰੀ ਬਾਣੀ ਇੱਕ ਸੰਪੂਰਨ ਬਾਣੀ ਹੈ, ਸਲੋਕਾਂ ਅਤੇ ਪੌੜੀਆਂ ਸਮੇਤ। ਸੋ ਹਜ਼ੂਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਬਿਹਾਗੜੇ ਦੇ ਰਾਗ ਦੀ ਵਾਰ ਵਿੱਚ 8ਵਾਂ ਸਲੋਕ ਉਚਾਰ ਕੇ ਕਿਰਪਾ ਕਰ ਰਹੇ ਹਨ।
ਗੁਰਮੁਖ ਪ੍ਰਭ ਸੇਵਾ ਹੈ ਸਦ ਸਾਚਾ।
ਗੁਰਮੁਖਾਂ ਦਾ ਜੀਵਨ ਕੈਸਾ ਹੈ? ਵੈਸੇ ਅਸੀਂ ਸੁਭਾਵਕ ਸਤਿਕਾਰ ਵਾਸਤੇ ਵੀ ਇਹ ਸ਼ਬਦ ਵਰਤਦੇ ਹਾਂ, ਇੱਕ ਦੂਸਰੇ ਨੂੰ ਗੁਰਮੁਖ ਕਹਿ ਕੇ ਸੰਬੋਧਨ ਕਰਦੇ ਹਾਂ। ਜਿਵੇਂ ਪਾਵਨ ਬਾਣੀ ਵਿੱਚ ਵੀ ਸਤਿਗੁਰਾਂ ਨੇ ਇਹ ਤਰੀਕਾ ਵਰਤਿਆ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿਨ ਸੁਭਾਗੋ। ਸਾਧੂ ਉਹ ਹੈ ਜਿਹੜਾ ਵਿਕਾਰਾਂ ਤੋਂ ਉੱਪਰ ਉੱਠ ਜਾਏ, ਜਿਹੜਾ ਆਪਣੇ ਮਨ ਨੂੰ ਸਾਧ ਲਏ। ਪਰ ਸਤਿਗੁਰੂ ਜੀ ਸਤਿਕਾਰ ਕਰਦਿਆਂ ਹੋਇਆਂ ਜਿਹੜੇ ਅਜੇ ਸਾਧਨਾ ਸੰਪੰਨ ਹਨ, ਜਿਹੜੇ ਸਾਧ ਸ਼੍ਰੇਣੀ ਵਿੱਚ ਤਾਂ ਆਏ ਆ, ਸਾਧ ਸੰਗਤ ਕਰਦੇ ਆ, ਸਾਧੂਆਂ ਦੇ ਪਾਸ ਰਹਿੰਦੇ ਨੇ, ਨੇੜੇ ਰਹਿੰਦੇ ਨੇ, ਅਜੇ ਸਾਧੂ ਅਵਸਥਾ ਪ੍ਰਾਪਤ ਨਹੀਂ ਹੈ, ਤਾਂ ਸਤਿਕਾਰ ਵਾਸਤੇ ਵੀ ਸਾਧੋ ਸ਼ਬਦ ਵਰਤਿਆ ਹੈ। ਇਸੇ ਤਰ੍ਹਾਂ ਅਸੀਂ ਗੁਰਮੁਖ ਸ਼ਬਦ ਜਿਹੜਾ ਹੈ ਅਰਦਾਸ ਵਿੱਚ ਅਕਸਰ ਵਰਤਦੇ ਹਾਂ ਕਿ ਗੁਰਮੁਖ ਪਰਿਵਾਰ। ਕਈ ਪ੍ਰੇਮੀ ਇਹਨਾਂ ਸ਼ਬਦਾਂ ਨੂੰ ਅਰਥਾਂ ਵਿੱਚ ਲੈ ਕੇ ਫਿਰ ਗਿਲਾ ਵੀ ਕਰਦੇ ਹਨ ਕਿ ਇਹ ਸਾਰਿਆਂ ਦੇ ਹਿੱਤ ਵਰਤਣਾ ਠੀਕ ਨਹੀਂ ਹੈ ਜੀ, ਗੁਰਮੁਖ ਪਰਿਵਾਰ ਕਿਉਂ ਕਿਹਾ, ਗੁਰਮੁਖ ਤਾਂ ਬਣਨਾ ਹੀ ਬੜਾ ਔਖਾ ਹੈ। ਸੋ ਇਹ ਬੜੇ ਪਰਮ ਪਵਿੱਤਰ ਸ਼ਬਦ ਨੇ, ਪਰ ਸਤਿਕਾਰ ਵਾਸਤੇ ਵੀ ਇਹਨਾਂ ਸ਼ਬਦਾਂ ਦਾ ਪ੍ਰਯੋਗ ਗੁਰੂ ਕਾ ਖਾਲਸਾ ਕਰਦਾ ਹੈ। ਅਸੀਂ ਆਪਣੇ ਆਪ ਨੂੰ ਖਾਲਸਾ ਵੀ ਲਿਖਦੇ ਹਾਂ, ਲਿਖਣਾ ਵੀ ਚਾਹੀਦਾ ਹੈ, ਆਪਣੇ ਗੁਰੂ ਤੇ ਮਾਣ ਹੈ। ਸਾਡੇ ਗੁਰੂ ਸਾਹਿਬ ਨੇ ਸਾਨੂੰ ਖੰਡੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ ਹੈ, ਗੁਲਾਮੀ ਦੀਆਂ ਜੰਜੀਰਾਂ ਮਹਾਰਾਜ ਸਾਹਿਬ ਨੇ ਕੱਟੀਆਂ ਹਨ ਤੇ ਕੱਟਣ ਦਾ ਤਰੀਕਾ ਦੱਸਿਆ ਹੈ। ਪਰ ਜੇ ਖਾਲਸੇ ਸ਼ਬਦ ਨੂੰ ਵੀ ਅਰਥਾਂ ਵਿੱਚ ਲਵਾਂਗੇ ਤੇ ਫਿਰ ਤੇ ਖਾਲਸੇ ਦੀ ਅਵਸਥਾ ਬਹੁਤ ਵੱਡੀ ਹੁੰਦੀ ਹੈ। ਸੋ ਸਤਿਕਾਰ ਹਿੱਤ ਸ਼ਬਦ ਇਹ ਅਸੀਂ ਵਰਤਦੇ ਹਾਂ, ਜਾਂ ਇਵੇਂ ਕਹਿ ਲਈਏ ਸਕੂਲ ਦੇ ਵਿੱਚ ਵਿਦਿਆਰਥੀ ਪੜ੍ਹਦੇ ਆ ਪਰ ਸਾਰਿਆਂ ਨੂੰ ਸਟੂਡੈਂਟ ਦਾ ਦਰਜਾ ਹੁੰਦਾ ਹੈ। ਕੋਈ ਘੱਟ ਪੜ੍ਹਦਾ ਹੈ, ਕੋਈ ਵੱਧ ਪੜ੍ਹਦਾ ਹੈ, ਕਿਸੇ ਦੇ ਨੰਬਰ ਜ਼ਿਆਦਾ ਨੇ, ਕਿਸੇ ਦੇ ਘੱਟ ਨੇ, ਪਰ ਸਾਰੇ ਸਟੂਡੈਂਟ ਹੁੰਦੇ ਆ। ਡਾਕਟਰੀ ਲਾਈਨ ਦੇ ਵਿੱਚ ਜੋ ਵੀ ਹੋਣ, ਕਿਸੇ ਕੋਲ ਵਿਦਿਆ ਜ਼ਿਆਦਾ ਹੈ, ਐਕਸਪੀਰੀਅੰਸ ਜ਼ਿਆਦਾ ਹੈ, ਘੱਟ ਹੈ, ਪਰ ਸਾਰਿਆਂ ਨੂੰ ਡਾਕਟਰ ਸਾਹਿਬ ਹੀ ਕਹਿ ਦੇਈਦਾ ਹੈ। ਏਦਾਂ ਜਿਹੜੇ ਸਾਧ ਸੰਗਤ ਵਿੱਚ ਆਉਂਦੇ ਹਨ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਸਾਰਿਆਂ ਤੇ ਨਦਰ ਇੱਕੋ ਜੀ ਨਹੀਂ ਹੈ। ਏਕ ਨਦਰ ਕਰ ਦੇਖੈ ਸਭ ਉੱਪਰ, ਜਿਹਾ ਪਾਓ ਤੇਹਾ ਫਲ ਪਾਈਐ। ਜਿਹੋ ਜਿਹਾ ਕਿਸੇ ਦੇ ਹਿਰਦੇ ਵਿੱਚ ਪਿਆਰ ਹੈ, ਉਹੋ ਜਿਹਾ ਹੀ ਫਲ ਉਹਨੂੰ ਮਿਲਦਾ ਹੈ। ਸੰਗਤ ਵਿੱਚ ਬੈਠਣ ਵਾਲਿਆਂ ਦੇ ਮਨਾਂ ਚ ਜਿਵੇਂ ਜਿਵੇਂ ਪਿਆਰ ਹੈ, ਉਨੀ ਵੱਡੀ ਦਾਤ ਉਹ ਗੁਰੂ ਸਾਹਿਬ ਤੋਂ ਲੈਂਦੇ ਹਨ। ਪਰ ਅਸੀਂ ਸਾਰੇ ਹੀ ਸਤਸੰਗੀ ਕਹਾਉਂਦੇ ਹਾਂ, ਸਾਰੇ ਹੀ ਸਿੱਖ ਕਹਾਉਂਦੇ ਹਾਂ। ਸੋ ਇਸੇ ਪ੍ਰਕਾਰ ਇਹ ਗੁਰੂ ਕੇ ਪਾਵਨ ਰਚੇ ਹੋਏ ਸ਼ਬਦ ਹਨ, ਜਿਵੇਂ ਕਿ ਇਹ ਗੁਰਮੁਖ ਪਦ ਹੈ। ਗੁਰਮੁਖ ਦੇ ਅਰਥ ਬੜੇ ਮਹਾਨ ਹਨ। ਗੁਰਮੁਖ ਉਹ ਹੁੰਦਾ ਹੈ ਜਿਹੜਾ ਗੁਰੂ ਨੂੰ ਆਪਣਾ ਮੁਖੀ ਸਮਝੇ। ਮੁਖੀ ਕਹੀਏ ਆਗੂ, ਕਿ ਆਪ ਆਗੂ ਨਹੀਂ ਬਣਨਾ, ਸਤਿਗੁਰ ਆਗੂ ਜਾਣੀਐ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਮਹਾਰਾਜ ਸਾਹਿਬ ਤਾਂ ਨਿੰਦਕ ਦੋਖੀ ਬੇਮੁਖ ਤਾਰੇ ਸਾਰਿਆਂ ਨੂੰ ਹੀ ਤਾਰਨ ਵਾਲੇ ਹਨ, ਗੁਰੂ ਸਾਹਿਬ ਜੀ ਆਗੂ ਹਨ। ਜਿਹੜਾ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਨੂੰ ਆਗੂ ਸਮਝੇ ਹਮੇਸ਼ਾ, ਉਹ ਗੁਰਮੁਖ ਹੁੰਦਾ ਹੈ। ਜਿਸ ਦਾ ਹਮੇਸ਼ਾ ਗੁਰੂ ਵੱਲ ਮੂੰਹ ਰਹੇ, ਗੁਰੂ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਵੱਲ ਆਪਣਾ ਮੁਖ ਨਾ ਕਰੇ, ਸਤਿਗੁਰਾਂ ਵੱਲ ਆਪਣਾ ਮੁਖ ਹਮੇਸ਼ਾ ਰੱਖੇ, ਗੁਰੂ ਸਾਹਿਬ ਵੱਲ ਹੀ ਤੱਕੇ, ਗੁਰੂ ਸਾਹਿਬ ਦਾ ਹੀ ਆਸਰਾ ਹੋਵੇ ਹਮੇਸ਼ਾ ਲਈ, ਉਹ ਗੁਰਮੁਖ ਹੁੰਦਾ ਹੈ। ਬਾਣੀ ਵਿੱਚ ਗੁਰਮੁਖਾਂ ਦੀ ਅਵਸਥਾ ਹੈ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ। ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਤਾਂ ਅਸੀਂ ਜ਼ਬਾਨ ਨਾਲ ਜਾਪ ਕਰਨਾ ਹੈ ਤੇ ਫਿਰ ਅਸੀਂ ਸਵਾਸ ਸਵਾਸ ਜਾਪ ਕਰਨਾ ਹੈ, ਸਤਿਗੁਰਾਂ ਤੋਂ ਦਾਤ ਲੈਣੀ ਹੈ। ਜਿਹੜਾ ਗੁਰਮੁਖ ਹੈ, ਜਿਸ ਨੂੰ ਗੁਰਮੁਖ ਅਵਸਥਾ ਪ੍ਰਾਪਤ ਹੋ ਗਈ ਹੈ, ਖਾਲਸਾ ਜੀ ਉਹ ਜਿੰਨੇ ਰੋਮ ਨੇ ਸਾਰਿਆਂ ਰੋਮਾਂ ਵਿੱਚੋਂ, ਜਦੋਂ ਇੱਕ ਵਾਰ ਉਹ ਵਾਹਿਗੁਰੂ ਕਹਿ ਦੇ ਤੇ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾ ਹੈ, ਸਰੀਰ ਰੋਮਾਂਚਕ ਹੋ ਜਾਂਦਾ ਹੈ ਪਰਮੇਸ਼ਰ ਦੇ ਸਿਮਰਨ ਵਿੱਚ। ਇਹ ਸਾਰੇ ਰੋਮ ਜ਼ਬਾਨਾਂ ਬਣ ਜਾਂਦੇ ਨੇ। ਇੰਨਾ ਜਾਪ, ਇੰਨਾ ਰਸ, ਇੰਨਾ ਵੱਡਾ ਲਾਹਾ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਹੈ। ਸੋ ਰਹੋ ਵਿਚਾਰ, ਗੁਰਮੁਖ ਗੁਰੂ ਸਾਹਿਬ ਵਾਸਤੇ ਵੀ ਸ਼ਬਦ ਬਾਣੀ ਵਿੱਚ ਆਉਂਦਾ ਹੈ, ਗੁਰੂ ਸਾਹਿਬ ਵਾਸਤੇ ਗੁਰਮੁਖ, ਮੁਖੀ ਗੁਰੂ ਸਾਹਿਬ, ਕਿਉਂਕਿ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਸਾਹਿਬ ਵਰਗਾ ਹੋਰ ਕੋਈ ਨਹੀਂ ਹੈ, ਗੁਰੂ ਸਾਹਿਬ ਜੀ ਸਾਰਿਆਂ ਦੇ ਮੁਖੀ ਹਨ, ਕੋਈ ਦੇਵੀ ਦੇਵਤਾ ਗੁਰੂ ਸਾਹਿਬ ਦੇ ਬਰਾਬਰ ਨਹੀਂ ਹੋ ਸਕਦਾ। ਸੋ ਗੁਰੂ ਸਾਹਿਬ ਜੀ ਵਾਸਤੇ ਗੁਰਮੁਖ ਸ਼ਬਦ ਬਾਣੀ ਵਿੱਚ ਹੈ। ਗੁਰਮੁਖ ਇੱਥੇ ਗੁਰਮੁਖਾਂ ਦਾ ਵਾਚਕ ਹੈ ਰੱਬ ਦੇ ਪਿਆਰਿਆਂ ਦਾ। ਪ੍ਰਭ ਸੇਵੈ ਸਦ ਸਾਚਾ, ਇਹ ਜਿਹੜਾ ਪ੍ਰਭ ਸ਼ਬਦ ਹੈ ਇਹਦੇ ਵੱਖਰੇ ਵੱਖਰੇ ਅਰਥ ਹੁੰਦੇ ਆ। ਜੇ ਪ੍ਰਭ ਭੱਬਾ ਅੱਖਰ ਮੁਕਤਾ ਹੋਵੇ ਤੇ ਸਵਾਮੀ ਦਾ ਮਾਲਕ ਦਾ ਵਾਚਕ ਹੁੰਦਾ ਹੈ। ਜੇ ਭੱਬੇ ਨੂੰ ਸਿਹਾਰੀ ਹੋਵੇ ਤੇ ਚੇਤਨ ਬ੍ਰਹਮ ਦਾ ਵਾਚਕ ਹੁੰਦਾ ਹੈ। ਜੇ ਭੱਬੇ ਨੂੰ ਔਂਕੜ ਹੋਵੇ ਤਾਂ ਰੱਖਿਅਕ ਸਰੂਪ ਦਾ ਵਾਚਕ ਹੁੰਦਾ ਹੈ। ਜੇ ਭੱਬੇ ਨੂੰ ਦੁਲੈਂਕੜੇ ਹੋਣ ਪ੍ਰਭੂ ਹੋਵੇ ਫਿਰ ਭੂਮਾ ਸਰੂਪ ਦਾ ਅਧਿਸ਼ਟਾਨ ਸਰੂਪ ਦਾ ਵਾਚਕ ਹੁੰਦਾ ਹੈ। ਤੇ ਇਹਨਾਂ ਸਾਰਿਆਂ ਹੀ ਰੂਪਾਂ ਚ ਪਾਵਨ ਸ਼ਬਦ ਆਉਂਦਾ ਹੈ। ਪ੍ਰਭ ਭੱਬਾ ਮੁਕਤਾ ਵੀ ਆਏਗਾ, ਭੱਬੇ ਨੂੰ ਸਿਹਾਰੀ ਨਾਲ ਵੀ ਆਏਗਾ, ਭੱਬੇ ਨੂੰ ਔਂਕੜ ਨਾਲ ਵੀ ਹੈ ਤੇ ਭੱਬੇ ਨੂੰ ਦੁਲੈਂਕੜੇ ਨਾਲ ਵੀ ਹੈ। ਪਰ ਸਭ ਥਾਵਾਂ ਤੇ ਜਿਹੜਾ ਅਰਥ ਹੈ ਉਹ ਪ੍ਰਕਰਨ ਮੁਤਾਬਕ ਵੱਖਰਾ ਹੁੰਦਾ ਹੈ। ਪ੍ਰਭ ਰੱਖਿਅਕ ਸਰੂਪ ਦਾ ਵਾਚਕ ਹੈ, ਜਿਹੜਾ ਸਾਰਿਆਂ ਦੀ ਰੱਖਿਆ ਕਰਦਾ ਹੈ। ਸੇਵਾ ਸਾਧ ਸਾਚਾ, ਗੁਰਮੁਖਾਂ ਦੀ ਅਵਸਥਾ ਹੈ, ਗੁਰਮੁਖ ਐਸੇ ਹਨ ਉਹ ਸਦਾ ਹੀ ਆਪਣੇ ਰੱਖਿਅਕ ਸਰੂਪ ਪਰਮੇਸ਼ਰ ਦਾ ਸੇਵਨ ਕਰਦੇ ਆ। ਵਾਹਿਗੁਰੂ ਜੀ ਦਾ ਸੇਵਨ ਕੀ ਹੈ? ਸੇਵਨ ਦੇ ਵੀ ਬਹੁਤ ਭਾਵ ਨੇ। ਸੇਵਹਿ ਦਾ ਅਰਥ ਹੁੰਦਾ ਸੇਵਾ ਕਰਨੀ। ਸੇਵਾ ਜਿਹੜੀ ਹੈ ਤਨ ਮਨ ਧਨ ਦੇ ਨਾਲ ਅਸੀਂ ਕਰਦੇ ਹਾਂ। ਤਨ ਪਵਿੱਤਰ ਸੇਵਾ ਕਰੀਏ, ਧਨ ਪਵਿੱਤਰ ਦਾਨ, ਮਨ ਪਵਿੱਤਰ ਹਰੀ ਭਜਨ ਸੇ ਤ੍ਰਿਬਧ ਹੋਤ ਕਲਿਆਣ। ਤਿੰਨ ਤਰ੍ਹਾਂ ਨਾਲ ਇਹ ਗੁਰੂ ਘਰ ਵਿੱਚ ਸੇਵਾ ਕੀਤੀ ਜਾਂਦੀ ਹੈ। ਗੁਰਮੁਖ ਜਿਹੜੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ, ਉਹ ਆਪਣੇ ਵਾਹਿਗੁਰੂ ਜੀ ਦਾ ਸੇਵਨ ਕਰਦੇ ਆ ਤੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੇ ਵਾਹਿਗੁਰੂ ਦੀ ਸੇਵਾ ਕਰਨੀ ਹੈ ਤੇ ਫਿਰ ਉਹ ਕਿਹੜੀ ਸੇਵਾ ਹੈ? ਵਾਹਿਗੁਰੂ ਜੀ ਦੀ ਸੇਵਾ ਜਿਹੜੀ ਹੈ, ਵਾਹਿਗੁਰੂ ਜਿਹੜਾ ਹੈ ਉਹ ਤੇ ਕਣ ਕਣ ਵਿੱਚ ਵਿਆਪਕ ਹੈ, ਉਹਦੀ ਸੇਵਾ ਅਸੀਂ ਕਿਵੇਂ ਕਰੀਏ? ਇਹ ਸਾਰੀਆਂ ਅਵਸਥਾ ਹਨ। ਬਾਣੀ ਵਿੱਚ ਮਹਾਰਾਜ ਸਾਹਿਬ ਨੇ ਸਭ ਤਰ੍ਹਾਂ ਨਾਲ ਉਪਦੇਸ਼ ਦਿੱਤਾ ਹੈ। ਤਾਂ ਹਜ਼ੂਰ ਕਹਿੰਦੇ ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਹਰੀ ਦੀ ਸੇਵਾ ਵਾਹਿਗੁਰੂ ਜੀ ਦੀ ਸੇਵਾ ਹੈ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਇਹ ਰੱਬ ਦੀ ਸੇਵਾ ਹੈ। ਇਹਦੇ ਨਾਲੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ। ਸਭ ਤੋਂ ਵੱਡੀ ਸੇਵਾ ਪਰਮੇਸ਼ਰ ਦਾ ਸਿਮਰਨ ਕਰਨਾ, ਭਜਨ ਕਰਨਾ। ਹੋਰ ਵਾਹਿਗੁਰੂ ਜੀ ਦੀ ਸੇਵਾ ਕੀ ਹੈ? ਜੇ ਫਿਜ਼ੀਕਲੀ ਅਸੀਂ ਸੇਵਾ ਕਰਨੀ ਮੰਗੀਏ ਤਾਂ ਖਾਲਸਾ ਜੀ, ਸਾਰੇ ਹੀ ਸਰੀਰ ਵਾਹਿਗੁਰੂ ਜੀ ਦੇ ਧਾਰਨ ਕੀਤੇ ਹੋਏ ਹਨ। ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਵਿੱਚ ਵਾਹਿਗੁਰੂ ਆਇਆ ਹੋਇਆ ਹੈ ਤੇ ਇਹਨਾਂ ਸਾਰਿਆਂ ਨੂੰ ਬਿਨਾਂ ਕਿਸੇ ਭਿੰਨ ਭੇਦ ਦੇ ਵਾਹਿਗੁਰੂ ਜੀ ਦਾ ਰੂਪ ਜਾਣ ਕੇ ਸੇਵਾ ਕਰਨੀ, ਇਹ ਵਾਹਿਗੁਰੂ ਜੀ ਦੀ ਸੇਵਾ ਹੈ। ਜਿਵੇਂ ਭਾਈ ਕਨ੍ਹਈਆ ਜੀ ਨੇ ਕਿਹਾ ਸੀ ਨਾ, ਦਸਮ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ, ਸਿੱਖਾਂ ਨੇ ਜਦੋਂ ਸ਼ਿਕਾਇਤ ਕੀਤੀ ਕਿ ਮਹਾਰਾਜ ਮੈਂ ਤਾਂ ਤੁਹਾਨੂੰ ਹੀ ਸ਼ਿਕਾ ਰਿਹਾ ਹਾਂ, ਉਹ ਸਰੀਰਾਂ ਨੂੰ ਨਹੀਂ ਸੀ ਸ਼ਿਕਾਉਂਦੇ, ਸਰੀਰਾਂ ਦਾ ਡਿਫਰੈਂਸ ਨਹੀਂ ਸੀ ਉਹ ਵੇਖਦੇ। ਤੇ ਇਹ ਅਵਸਥਾ ਗੱਲਾਂ ਨਾਲ ਤੇ ਨਹੀਂ ਬਣ ਸਕਦੀ, ਭਜਨ ਸਿਮਰਨ ਕਰਦਿਆਂ ਇਹ ਅਵਸਥਾ ਗੁਰਮੁਖਾਂ ਨੂੰ ਮਿਲਦੀ ਹੈ ਤੇ ਉਹ ਬਿਨਾਂ ਕਿਸੇ ਭਿੰਨ ਭੇਦ ਦੇ ਸਭ ਤੇ ਹੀ ਕਿਰਪਾ ਕਰਦੇ ਆ। ਇਸੇ ਕਰਕੇ ਪ੍ਰਥਾ ਹੈ ਨਾ ਗੁਰੂ ਘਰ ਵਿੱਚ ਕਿ ਜੇ ਸੰਗਤ ਵਿੱਚ ਸਿਮਰਨ ਕਰਨ ਰੂਪ ਸੇਵਾ ਕਰਨੀ ਹੈ ਤੇ ਸੰਗਤ ਵਿੱਚ ਵੀ ਕੋਈ ਭਿੰਨ ਭੇਦ ਨਹੀਂ ਹੈ, ਕੋਈ ਨਿੱਕੀ ਜਾਤੀ ਵਾਲਾ, ਉੱਚੀ ਜਾਤੀ ਵਾਲਾ, ਕੋਈ ਛੋਟਾ, ਕੋਈ ਵੱਡਾ, ਕਿਹੜੇ ਇਲਾਕੇ ਦਾ ਹੈ ਇਹ ਨਹੀਂ ਵੇਖਿਆ ਜਾਂਦਾ। ਸਭ ਤਰ੍ਹਾਂ ਦੇ ਲੋਕ, ਸਭ ਥਾਵਾਂ ਦੇ ਲੋਕ ਆ ਕੇ ਇੱਥੇ ਬੈਠ ਕੇ ਮਰਿਆਦਾ ਚ ਰਹਿ ਕੇ ਸਿਮਰਨ ਭਜਨ ਕਰ ਸਕਦੇ ਆ, ਵਾਹਿਗੁਰੂ ਜੀ ਦਾ ਸੇਵਨ ਕਰ ਸਕਦੇ ਆ। ਤੇ ਗੁਰੂ ਕੀ ਸੰਗਤ ਵਿੱਚ ਆਇਆ ਹੋਇਆਂ ਨੂੰ ਵੇਖ ਕੇ ਅਸੀਂ ਗੁਰੂ ਕੇ ਲੰਗਰਾਂ ਵਿੱਚ ਵੀ ਨਹੀਂ ਭਿੰਨ ਭੇਦ ਕਰਦੇ, ਉੱਥੇ ਵੀ ਵਾਹਿਗੁਰੂ ਦਾ ਰੂਪ ਜਾਣ ਕੇ ਸਭ ਨੂੰ ਲੰਗਰ ਛਕਾਇਆ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਇਹ ਤੇਰਾ ਹੀ ਆ, ਤੂੰ ਹੀ ਲਿਆਉਣ ਵਾਲਾ ਹੈ, ਤਾਂ ਹੀ ਲੰਗਰਾਂ ਚ ਕੋਈ ਘਾਟਾ ਕੋਈ ਕਮੀ ਨਹੀਂ ਨਾ ਆਉਂਦੀ ਹੈ,
ਵਾਹਿਗੁਰੂ ਜੀ ਦਾ ਜਾਣਿਆ ਜਾਂਦਾ ਹੈ। ਜਿੱਥੇ ਵਾਹਿਗੁਰੂ ਜੀ ਦਾ ਖਜ਼ਾਨਾ ਹੋਵੇ ਤੇ ਵਾਹਿਗੁਰੂ ਨੂੰ ਸਮਰਪਿਤ ਕੀਤਾ ਹੋਵੇ ਸਿੱਖ ਨੇ ਕਿ ਮਹਾਰਾਜ ਇਹ ਤੁਹਾਡਾ ਹੀ ਹੈ, ਤੇ ਫਿਰ ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੂ ਜਾਈ। ਵਾਹਿਗੁਰੂ ਜੀ ਦਾ ਸਰੂਪ ਜਾਣ ਕੇ, ਕਣ ਕਣ ਵਿੱਚ ਰਮਿਆ ਹੋਇਆ ਜਾਣ ਕੇ, ਕੇਵਲ ਮਨੁੱਖਾਂ ਚ ਨਹੀਂ ਪਸ਼ੂਆਂ ਪੰਛੀਆਂ ਵਿੱਚ ਵੀ। ਅਸੀਂ ਘਰਾਂ ਚ ਕਈ ਵਾਰੀ ਪਸ਼ੂ ਰੱਖੇ ਹੁੰਦੇ ਆ, ਉਹਨਾਂ ਨਾਲ ਵੀ ਧੱਕਾ ਨਹੀਂ ਕਰਨਾ ਤੇ ਜ਼ੁਲਮ ਨਹੀਂ ਕਰਨਾ, ਉਹਨਾਂ ਅੰਦਰ ਵੀ ਤੇ ਰੱਬ ਦੀ ਜੋਤ ਆ। ਵਾਹਿਗੁਰੂ ਨੇ ਸਾਡੀ ਸੇਵਾ ਵਾਸਤੇ ਇਹ ਜੀਵ ਪੈਦਾ ਕੀਤੇ ਹਨ, ਕਿਰਪਾ ਕੀਤੀ ਹੈ। ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਤੇ ਕਿਸੇ ਤੇ ਵੀ ਜ਼ੁਲਮ ਨਹੀਂ ਕਰਨਾ ਹੈ, ਉਹਨਾਂ ਦੇ ਵੀ ਸੇਵਾ ਕਰਨੀ ਆ। ਤੇ ਜੇ ਉਹਨਾਂ ਦੀ ਸੇਵਾ ਪ੍ਰੇਮ ਪਿਆਰ ਨਾਲ ਕਰੀਏ ਤੇ ਉਹਦਾ ਫਲ ਵੀ ਮਿਲਦਾ ਹੈ। ਵਾਹਿਗੁਰੂ ਫਿਰ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਉਹ ਸਾਨੂੰ ਅੰਮ੍ਰਿਤ ਵਰਗਾ ਦੁੱਧ ਵੀ ਦਿੰਦੇ ਆ। ਸੋ ਇਸ ਤਰ੍ਹਾਂ ਇਹ ਵਾਹਿਗੁਰੂ ਜੀ ਦਾ ਸੇਵਨ ਹੈ। ਗਰੀਬਾਂ ਮਜ਼ਲੂਮਾਂ ਦੇ ਉੱਪਰ ਧੱਕਾ ਹੁੰਦਾ ਹੋਇਆ ਜਾਣ ਕੇ ਖਾਲਸਾ ਜੀ ਆਪਣੇ ਆਪ ਨੂੰ ਦੁੱਖਾਂ ਤਕਲੀਫਾਂ ਚ ਪਾ ਲੈਣਾ, ਆਪ ਕਸ਼ਟ ਸਹਾਰ ਲੈਣੇ, ਇਹ ਵੀ ਵਾਹਿਗੁਰੂ ਜੀ ਦਾ ਰੂਪ ਸਰੂਪ ਜਾਣ ਕੇ ਉਹਨਾਂ ਮਜ਼ਲੂਮਾਂ ਨੂੰ ਉਹਨਾਂ ਤੇ ਦਇਆ ਕਰਨੀ, ਕਿਰਪਾ ਕਰਨੀ, ਇਤਿਆਦਿਕ ਪ੍ਰਕਾਰ ਦਾ ਇਹ ਸੇਵਨ ਹੈ। ਸੋ ਹਜ਼ੂਰ ਫਰਮਾਉਂਦੇ ਹਨ ਗੁਰਮੁਖਾਂ ਦਾ ਇਹ ਜੀਵਨ ਹੈ ਸਦ ਸਾਚਾ। ਜਿਹੜਾ ਵਾਹਿਗੁਰੂ ਸਦਾ ਸੱਚਾ ਹੈ, ਸੱਚਾ ਵਾਹਿਗੁਰੂ ਹੀ ਹੋ ਸਕਦਾ ਹੈ। ਸੱਚਾ ਉਹ ਹੁੰਦਾ ਹੈ ਪਦਾਰਥ ਜਿਹੜਾ ਸਦੀਵੀ ਹੋਵੇ। ਸੱਚੀ ਉਹ ਵਸਤੂ ਹੁੰਦੀ ਹੈ ਜਿਹੜੀ ਸਦੀਵੀ ਹੈ, ਜਿਹੜੀ ਸਦਾ ਹੈ, ਤੇ ਸਦਾ ਕੇਵਲ ਵਾਹਿਗੁਰੂ ਹੀ ਹੈ। ਸਦਾ ਕੇਵਲ ਸਤਿਗੁਰੂ ਜੀ ਹਨ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਉਹ ਵਾਹਿਗੁਰੂ ਸਦੀਵੀ ਹੈ, ਸਦਾ ਰਹਿਣ ਵਾਲਾ ਹੈ। ਤੇ ਗੁਰਮੁਖ ਪਿਆਰੇ ਉਹ ਸਦਾ ਰਹਿਣ ਵਾਲੇ ਸੱਚੇ ਪਰਮੇਸ਼ਰ ਦਾ ਸੇਵਨ ਕਰਦੇ ਆ, ਤੇ ਕਿੰਨੀ ਵਾਰ ਸੇਵਨ ਕਰਦੇ ਆ? ਸਦਾ ਕਰਦੇ ਆ। ਗੁਰਮੁਖਾਂ ਨੂੰ ਕਦੇ ਪਰਮਾਤਮਾ ਦਾ ਸਿਮਰਨ ਵਿਸਰਦਾ ਨਹੀਂ ਹੈ। ਵੈਸੇ ਇਹ ਸ਼ਬਦ ਸਾਨੂੰ ਸੁਣਨ ਨੂੰ ਚੰਗੇ ਲੱਗਦੇ ਆ, ਅਸੀਂ ਇਹਨਾਂ ਸ਼ਬਦਾਂ ਨੂੰ ਸੁਣਨਾ ਮੰਗਦੇ ਵੀ ਆ ਕਿ ਸਾਨੂੰ ਕੋਈ ਗੁਰਮੁਖ ਕਹੇ, ਸਾਡਾ ਕੋਈ ਸਤਿਕਾਰ ਕਰੇ, ਜਾਂ ਸੰਤ ਸ਼ਬਦ ਸਾਨੂੰ ਕਹਿ ਦੇਵੇ ਕੋਈ, ਇਹ ਇੱਛਾ ਹੁੰਦੀ ਹੈ। ਪਰ ਮਨ ਵਿੱਚ ਖਿਆਲ ਮਾਰ ਕੇ ਵੇਖੀਏ ਕਿ ਸੰਤ ਅਵਸਥਾ ਤੋਂ, ਗੁਰਮੁਖ ਅਵਸਥਾ ਤੋਂ ਅਸੀਂ ਕਿੰਨੀ ਕੁ ਦੂਰ ਹਾਂ। ਗੁਰਮੁਖ ਅਵਸਥਾ ਹੈ ਕਿ ਜਿਹੜਾ ਸਦਾ ਹੀ ਵਾਹਿਗੁਰੂ ਜੀ ਦਾ ਸੇਵਨ ਕਰੇ, ਜਿਨ੍ਹਾਂ ਨੂੰ ਇੱਕ ਸੈਕਿੰਡ ਵੀ ਰੱਬ ਨਹੀਂ ਭੁੱਲਦਾ, ਕੁਝ ਵੀ ਅਦੇਹ ਨਹੀਂ ਹੈ ਗੁਰੂ ਘਰ ਦੇ ਵਿੱਚ, ਗੁਰੂ ਘਰ ਵਿੱਚੋਂ ਸਭ ਕੁਝ ਮਿਲਦਾ ਹੈ। ਸਤਿਗੁਰੂ ਜੀ ਆਪਣੇ ਸਿੱਖ ਨੂੰ ਸਾਰੀਆਂ ਹੀ ਦਾਤਾਂ ਬਖਸ਼ਦੇ ਹਨ। ਮਹਾਰਾਜ ਸਾਨੂੰ ਵੀ ਕਿਰਪਾ ਕਰਕੇ ਬਖਸ਼ਣਗੇ ਜੇ ਅਸੀਂ ਪ੍ਰੇਮ ਪਿਆਰ ਨਾਲ ਤੇ ਨੇਕ ਦਿਲੀ ਨਾਲ ਸਤਿਗੁਰਾਂ ਦੇ ਪਾਸੋਂ ਮੰਗਾਂਗੇ ਕਿ ਮਹਾਰਾਜ ਇਹੋ ਜਿਹਾ ਗੁਰਮੁਖ ਜੀਵਨ ਸਾਨੂੰ ਵੀ ਦੇ ਦਿਓ, ਜਿਨ੍ਹਾਂ ਦਾ ਜੀਵਨ ਐਸਾ ਹੈ ਕਿ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੀਰੀ ਜੈ। ਇਹੋ ਜਿਹਾ ਸੁਭਾਅ, ਇਹੋ ਜਿਹਾ ਜੀਵਨ ਸਾਨੂੰ ਵੀ ਮਿਲੇ। ਉਹ ਸਦਾ ਹੀ ਵਾਹਿਗੁਰੂ ਜੀ ਨੂੰ ਗਾਉਂਦੇ ਹਨ, ਉਹਨਾਂ ਦਾ ਕੋਈ ਵੀ ਸਵਾਸ ਵਿਅਰਥ ਨਹੀਂ ਜਾਂਦਾ।
ਅਨਦਿਨ ਸਹਿਜ ਪਿਆਰ,
ਅਨਦਿਨ ਕਹੀਏ ਕੰਟੀਨਿਊਸਲੀ, ਇੱਕ ਰਸ ਦਿਨੇ ਰਾਤ। ਸਹਿਜ ਪਿਆਰ, ਸਹਿਜ ਨਾਮ ਸੁਭਾਵਕ ਦਾ ਹੈ, ਸੁਭਾਵਕ ਹੀ ਵਾਹਿਗੁਰੂ ਜੀ ਵਿੱਚ ਉਹਨਾਂ ਦਾ ਪਿਆਰ ਹੈ। ਤੇ ਵਾਹਿਗੁਰੂ ਜੀ ਨੂੰ ਉਹ ਪਿਆਰ ਹੀ ਇੰਨਾ ਕਰਦੇ ਹਨ ਕਿ ਸਵਾਸ ਸਵਾਸ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਆ, ਸਦਾ ਹੀ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਹਨ। ਸਹਿਜ ਨਾਮ ਸਰੂਪ ਦਾ ਹੈ, ਮਹਾਰਾਜ ਦਾ ਸਰੂਪ ਜੋ ਝਲਕ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ੀ ਹੈ, ਉਹਦੇ ਵਿੱਚ ਹਮੇਸ਼ਾ ਵਾਸਤੇ ਸਮਾਏ ਰਹਿੰਦੇ ਆ ਵਾਹਿਗੁਰੂ ਜੀ ਦੇ ਸਰੂਪ ਦੇ ਪਿਆਰ ਵਿੱਚ। ਕਦੇ ਵੀ ਵਾਹਿਗੁਰੂ ਜੀ ਦਾ ਸਰੂਪ ਉਹਨਾਂ ਨੂੰ ਨਹੀਂ ਭੁੱਲਦਾ ਹੈ। ਸਹਿਜ ਜੋ ਮਹਾਰਾਜ ਸਾਹਿਬ ਨੇ ਗਿਆਨ ਬਖਸ਼ਿਆ ਹੈ, ਸਹਿਜ ਕਹੀਏ ਗਿਆਨ ਨੂੰ। ਗਿਆਨ ਕਿਹੜਾ ਹੈ? ਬ੍ਰਹਮ ਗਿਆਨ। ਉਸ ਬ੍ਰਹਮ ਗਿਆਨ ਵਿੱਚ ਉਹਨਾਂ ਦਾ ਪਿਆਰ ਹੈ, ਉਸ ਬ੍ਰਹਮ ਗਿਆਨ ਦੇ ਵਿੱਚ ਉਹ ਆਨੰਦ ਲੈਂਦੇ ਹਨ, ਰਸ ਲੈਂਦੇ ਹਨ।
ਸਦਾ ਆਨੰਦ ਗਾਵਹੇ ਗੁਣ ਸਾਚੇ,
ਸੱਚੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਹ ਗੁਰਮੁਖ ਗਾਉਂਦੇ ਆ, ਇਸ ਲਈ ਉਹਨਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ। आनंद जिग्यासू नूं भी संगत विच आ के प्राप्त हुंदा है। कोई कोई छिन जिग्यासू दे हित भी ऐसा हुंदा है, संगत विच बैठिया होया जदों उन्हूं आनंद आउंदा है, वह जिंदगी दा बड़ा महान छिन हुंदा है। जिहड़े रब दे प्यारे हन, गुरमुख हन, खालसा जी, उन्हां नूं सदा ही आनंद है। आनंद दे अर्थ की ने, असी कई बारी स्वाद रस लैके भी कहने कि आनंद आ गया जी, प्रशादा छक के आनंद आ गया। ये स्वाद हुंदे आ, ये ते रस हुंदा है दुनियावी। आनंद अवस्था है खालसा जी अन नाम रहत दा ते द नाम द्वैष दा। जे किसी मनुख दा हिरदा द्वैष तो बिना हो जाए ते ओ आनंद विच हो जांदा है। जिन्ना चिर तक मन विच द्वैष रहिंदी है आनंद नहीं आ सकता, होर कोई रस आ जाए ते सौ वरी आ जाए। असी दुनियावी शरीरां नूं वेख के ही साडे हिरदे दे भाव बदलदे रहिंदे आ, क्योंकि साडे अंदर राग द्वैष हुंदा है। किसी नाल असी मोह करदे हां, किसी नाल असी द्वैष करदे हां। जदों सिमरन भजन करद्या करद्या द्वैष खत्म ही हो गई, उदों एकता ही रह गई। द्वैष दूजा पुणा, द्वंदवाद, द्वंदवाद हो गया खत्म, ते हुण रह गया एक ही, वह परमात्मा ही सच्चा पातशाह। ते फिर खालसा जी आनंद ही आनंद आ। रब दे प्यारे नानक भगतां सदा विगास, हमेशा वास्ते विगास विच हन। गुरमुख खड़ा विच गावे है गुण साचे, वाहिगुरु जी दे गुणा नूं गा गा के आनंद लींदे हन हमेशा।
अर्द उर्द उरतार,
अर्द नाम नीवें दा है ते उर्द नाम उच्चे दा है। अर्द कह लईए पताल ते उर्द कह लईए आकाश जां स्वर्ग लोक, इन्हां सारियां थावां ते उह वाहिगुरु सच्चा पातशाह ही आ। इस धरती ते भी वह आप ही है, पतालां विच जिहड़े जीव वसदे हन उत्थे भी आप आ। गुण गावै बलराओ सबत पाताल बसंतो, उत्थे भी आप ही खेड कर रहा है। आकाश विच भी, स्वर्ग लोक आदिक जिहड़े हन उन्हां विच भी। अथवा अर्द उर्द उरतार, अर्द कह लईए कि दुनियावी तौर ते लोकां ने कईआं जीवां नूं नीवें समझिया होया है कि नीवें ने, पर है सब सृष्टि वाहिगुरु जी दी। वाहिगुरु किसे दे प्यो दा नहीं है। भगत रविदास जी दे बचन आउंदे हन, कहिंदे आपन बापै नाही किसी को। जिहड़ी चीज सांझी होवे ना, पिंड दी होवे कोई सांझी चीज, ते असीं कह दिंदे कि इह किसे दे प्यो दी नहीं है चीज, इह सारे पिंड दी आ। ते जे वाहिगुरु जी दी गल करिए, गुरु साहब दी गल करिए, ते गुरु साहब भी सारिआं दे हन। कोई बंदा दावा नहीं कर सकता कि कल्ले मेरे ही ने, कोई गुलाम नहीं बना सकता, कोई पाबंदी नहीं ला सकता। जिवें सुगंधी वाला बूटा हुंदा ना चंदन, बाकी दुनियावी बूटे असी ला लईए, ते जिन्हां दे घर विच उह बूटा होवे, जिन्हां दी जमीन विच बूटा होवे, उहदा मालक उह हुंदा। पर चंदन दा बूटा कोई ला ले, किते उह लग जाए, ते उहदे विचों सुगंध निकलदी है, ते ओ सुगंध आसे पासे सब नूं मिलदी है। जदों हवा आउंदी है ते चंदन दे बूटे दे नाल खह के ओ जांदी आ, जिथों तक हवा जांदी है ते ओ चंदन दी खुशबू सुगंधी जिहड़ी है फैलदी है। इदां साह संगत जी रब दे प्यारे सारिआं दे सांझे, वाहिगुरु सच्चा पातशाह परमात्मा भी सारिआं दा सांझा। ओ आपन बापै नाही किसी को, भावन को हर राजा, भावन कहिए भावना, जिहड़े भी भावना उहदे ते करदे हन उह निहाल हो जांदे आ। ते जे भावना ना होवे ते फिर भावें कोई किन्ना भी नेड़े होवे ते खाली रह जांदा है। अर्द उर्द उर तार, उचियां नीवियां च सारिआं विच वाहिगुरु जी नूं जाणिआ है, इह निश्चा हिरदे विच धारिआ है, ते वाहिगुरु जी दे गुण गा के गुरमुख आनंद लैंदे हन।
अंतर प्रीतम वसिआ,
अंतर हिरदे च प्रीतम प्यारा वस गया है, वाहिगुरु जी नूं प्यार करदे हन, सच्चे पातशाह नाल उन्हां दा प्रेम है। ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ।
ਤੁਰ ਕਰਮ ਲਿਖਿਆ ਕਰਤਾਰ,
ਪਰ ਆਪਣੇ ਜਪ ਤਪ ਦੇ ਬਲ ਨਾਲ ਨਹੀਂ ਕੋਈ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਸਕਦਾ। ਕੋਈ ਗਿਣੇ ਮਿਣੇ ਹੋਏ ਜਾਪ ਮੰਤਰਾਂ ਨਾਲ ਕੋਈ ਕਹੇ ਕਿ ਇੰਨੇ ਮੰਤਰ ਜਾਪ ਮੈਂ ਕਰ ਲਊਂਗਾ ਤੇ ਰੱਬ ਨੂੰ ਪਾ ਲਊਂਗਾ, ਨਹੀਂ ਪਾਇਆ ਜਾ ਸਕਦਾ। ਕੋਈ ਵੀ ਮੰਤਰ ਤੇ ਉਹਦਾ ਫਲ ਅਸੀਂ ਜੇ ਸਮਝੀਏ ਕਿ ਇੰਨੇ ਜਾਪ ਕਰਕੇ ਮੈਂ ਪਾ ਲੈਣਾ, ਤੇ ਇਹ ਕੀਤੇ ਹੋਏ ਜਾਪ ਉਸ ਵਾਹਿਗੁਰੂ ਤੋਂ ਵੱਡੇ ਨਹੀਂ ਹੋ ਸਕਦੇ। ਇਹ ਕੀਮਤ ਰੂਪ ਵਿੱਚ ਦੇ ਕੇ ਉਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਾਪ ਕੀਤਿਆਂ ਜ਼ਰੂਰ ਪ੍ਰਾਪਤੀ ਹੁੰਦੀ ਹੈ, ਇਹ ਗੁਰਮਤ ਹੈ। ਸਤਿਗੁਰੂ ਜੀ ਗੁਰਮੰਤਰ ਦਾ ਜਾਪ ਕਰਾਉਂਦੇ ਹਨ, ਪਰ ਨਾਲ ਇਹ ਹੈ ਕਿ ਗੁਰਸਿੱਖਾ ਗੁਰਮੰਤਰ ਦਾ ਜਾਪ ਕਰ, ਤੇਰੇ ਅੰਦਰੋਂ ਹਉਮੈ ਮਿਟ ਜਾਏ। ਜਦੋਂ ਹਉਮੈ ਮਿਟ ਜਾਂਦੀ ਹੈ ਤੇ ਫਿਰ ਸਾਧ ਸੰਗਤ ਜੀ ਵਾਹਿਗੁਰੂ ਕਿਰਪਾ ਕਰਦਾ ਹੈ। ਜੇ ਆਪਣੀ ਕਿਸੇ ਵੀ ਸੇਵਾ ਦਾ ਮਾਣ ਹੋਵੇ, ਹੰਕਾਰ ਹੋਵੇ, ਤੇ ਖਾਲਸਾ ਜੀ ਫਿਰ ਗੱਲ ਨਹੀਂ ਬਣਦੀ ਹੈ। ਵਿੱਚ ਹਉਮੈ ਭੀਤ ਕਰਾਰੀ, ਹਉਮੈ ਤੇ ਕੰਧ ਹੈ, ਕੰਧ ਜੇ ਵਿੱਚ ਹੋਵੇ ਤੇ ਪਿਆਰੇ ਨਾਲ ਮਿਲਾਪ ਨਹੀਂ ਹੁੰਦਾ। ਰੱਬ ਦੇ ਪਿਆਰਿਆਂ ਨੇ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਤੇ ਇਹ ਕੰਧ ਜਿਹੜੀ ਹੈ ਗੁਰਮੁਖਾਂ ਨੇ ਮੇੜ ਦਿੱਤੀ ਹੈ, ਤੇ ਆਪ ਵਾਹਿਗੁਰੂ ਨੇ ਫਿਰ ਬਖਸ਼ਿਸ਼ ਕੀਤੀ। ਉਹ ਜਦੋਂ ਮਿਲਦਾ ਤੇ ਕਿਰਪਾ ਕਰਕੇ ਮਿਲਦਾ ਹੈ, ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਕਰਕੇ ਮਿਲਦਾ, ਦਇਆ ਦੇ ਘਰ ਵਿੱਚ ਆ ਕੇ ਮਿਲਦਾ ਹੈ ਆਪਣੇ ਪਿਆਰਿਆਂ ਨੂੰ।
ਨਾਨਕ ਆਪ ਮਿਲਾਇਆ ਨਾ,
ਹਜ਼ੂਰ ਕਹਿੰਦੇ ਨੇ ਵਾਹਿਗੁਰੂ ਨੇ ਆਪ ਹੀ ਕਿਰਪਾ ਕੀਤੀ ਹੈ ਤੇ ਮਿਲਾਇਆ ਹੈ, ਤੇ ਆਪ ਕਹੀਏ ਆਪਣੇ ਨਾਲ ਭਾਵ ਆਪਣੇ ਸਰੂਪ ਦੇ ਵਿੱਚ ਆਪ ਆਪਣੇ ਸੇਵਕ ਨੂੰ ਮਿਲਾ ਲਿਆ।
ਆਪੇ ਕਿਰਪਾ ਧਾਰ,
ਆਪ ਹੀ ਕਿਰਪਾ ਧਾਰਨ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਸੇਵਕ ਤੇ ਤੁੱਠ ਕੇ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
ਕਹਿਆ ਕਥਿਆ ਨਾ ਪਾਈਆ,
ਜੇ ਕਿਸੇ ਬੰਦੇ ਨੂੰ ਬੜਾ ਗਿਆਨ ਹੋ ਜਾਏ, ਕੋਈ ਬੰਦਾ ਬਹੁਤ ਗ੍ਰੰਥ ਪੜ੍ਹ ਲਏ, ਉਪਨਿਸ਼ਦਾਂ ਪੜ੍ਹ ਲਏ, ਹੋਰ ਜਿਹੜੇ ਗ੍ਰੰਥ ਹਨ, ਅੱਗੇ ਕੁਝ ਗ੍ਰੰਥਾਂ ਦਾ ਜ਼ਿਕਰ ਵੀ ਮਹਾਰਾਜ ਕਰਨਗੇ, ਵੇਦ ਸ਼ਾਸਤਰ ਪੁਰਾਣ ਵੀ ਕੋਈ ਪੜ੍ਹ ਲਏ, ਤੇ ਜੇ ਉਸ ਕੀਮਤ ਵਿੱਚ ਆਖੇ ਕਿ ਮੈਂ ਰੱਬ ਨੂੰ ਪਾ ਲਵਾਂ। ਗ੍ਰੰਥਾਂ ਦਾ ਮਹਾਰਾਜ ਸਾਹਿਬ ਨੇ ਕੋਈ ਵਿਰੋਧ ਨਹੀਂ ਕੀਤਾ ਸਤਿਗੁਰਾਂ ਨੇ ਕਿ ਪੜ੍ਹਨੇ ਨਹੀਂ ਚਾਹੀਦੇ। ਅਸੀਂ ਆਪਣੀ ਮਨ ਦੀ ਮੌਜ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ, ਚੰਗੇ ਮਾੜੇ ਦੀ ਸਮਝ ਵਾਸਤੇ ਅਸੀਂ ਇਹਨਾਂ ਗ੍ਰੰਥਾਂ ਨੂੰ ਪੜ੍ਹੀਏ, ਗਿਆਨ ਹੋਣਾ ਚਾਹੀਦਾ ਹੈ। ਪਰ ਇਸ ਦੇ ਇਵਜ ਵਿੱਚ ਵਾਹਿਗੁਰੂ ਜੀ ਨਹੀਂ ਪ੍ਰਾਪਤ ਹੋ ਸਕਦੇ, ਕਿਉਂਕਿ ਗ੍ਰੰਥਾਂ ਨੂੰ ਪੜ੍ਹਨ ਨਾਲ ਤੇ ਕਈ ਵਾਰ ਬੰਦੇ ਨੂੰ ਹੰਕਾਰ ਹੋ ਜਾਂਦਾ ਕਿ ਮੈਂ ਵੱਡਾ ਗਿਆਨੀ ਹਾਂ, ਤੇ ਫਿਰ ਜਦੋਂ ਸਟੇਜ ਤੇ ਬੈਠਦਾ ਹੈ ਆਪਣੇ ਗ੍ਰੰਥਾਂ ਦਾ ਜ਼ਿਕਰ ਕਰਦਾ ਕਿ ਮੈਂ ਫਲਾਣਾ ਫਲਾਣਾ ਗ੍ਰੰਥ ਵੀ ਪੜ੍ਹਿਆ, ਮੈਂ ਕਠਨ ਤੋਂ ਕਠਨ ਵਿਦਿਆ ਜਿਹੜੀ ਹੈ ਉਹ ਪੜ੍ਹੀ ਹੋਈ ਹੈ ਤੇ ਮੈਂ ਵੱਡਾ ਗਿਆਨੀ ਹਾਂ, ਫਿਰ ਕਈ ਵਾਰ ਅਹੰਕਾਰ ਹੋ ਜਾਣ ਕਰਕੇ ਪੰਡਿਤ ਰੋਵੈ ਗਿਆਨ ਗਵਾਏ, ਗਿਆਨ ਜਿਹੜਾ ਹੈ ਉਹ ਗਵਾ ਜਾਂਦਾ ਹੈ ਤੇ ਫਿਰ ਪੰਡਿਤ ਨੂੰ ਰੋਣਾ ਪੈਂਦਾ ਹੈ। ਬਹੁਤ ਵੱਡੇ ਪੰਡਿਤ ਵਿਦਵਾਨ ਬਣ ਜਾਣ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਾਂ, ਜੇ ਵਿਦਵਾਨ ਵੀ ਹੋਵੇ ਤੇ ਭਗਤੀ ਬੰਦਗੀ ਕਰੇ, ਹਉਮੈ ਮਿਟ ਜਾਏ ਤੇ ਪੰਡਿਤ ਨੂੰ ਵਿਦਵਾਨ ਨੂੰ ਵੀ ਪ੍ਰਾਪਤੀ ਹੋ ਜਾਏਗੀ। ਔਰ ਨਿਮਰਤਾਵਾਨ ਹੋਵੇ, ਬੇਸ਼ੱਕ ਨਾਮ ਹੀ ਪੜ੍ਹਿਆ ਹੋਵੇ ਤੇ ਉਹਦੇ ਤੇ ਵੀ ਕਿਰਪਾ ਹੋ ਜਾਏਗੀ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ, ਪੜ੍ਹਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਤੇ ਸਾਰਿਆਂ ਤੇ ਕਿਰਪਾ ਕਰਦੇ ਹਨ। ਸੋ ਫਿਰ ਪੜ੍ਹ ਦਿਓ ਜੀ ਇਹ ਪੰਕਤੀ।
ਕਹਿਆ ਕਥਿਆ ਨਾ ਪਾਈਆ,
ਕਹਿਣ ਨਾਲ ਕਥਨ ਨਾਲ ਨਹੀਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਸਕਦੀ, ਕਿਉਂਕਿ ਕਥਨ ਨਾਲ ਤਾਂ ਉਹਦਾ ਕਥਨ ਹੋ ਹੀ ਨਹੀਂ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
ਅਨ ਦਿਨ ਰਹਿ ਸਦਾ ਗੁਣ ਗਾਈ।
ਸੋ ਕਿਵੇਂ ਪ੍ਰਾਪਤੀ ਹੁੰਦੀ ਹੈ? ਕਹਿਣ ਕਥਨ ਦੇ ਨਾਲ ਨਹੀਂ ਪ੍ਰਾਪਤੀ ਹੁੰਦੀ। ਹਾਂ, ਜਿਹੜੇ ਦਿਨੇ ਰਾਤ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ, ਤੇ ਦਿਨੇ ਰਾਤ ਉਹ ਹੀ ਗਾਉਂਦਾ ਹੈ ਜਿਹਦੇ ਹਿਰਦੇ ਵਿੱਚ ਮਹਾਰਾਜ ਨੇ ਪਿਆਰ ਬਖਸ਼ਿਆ ਹੋਵੇ, ਜਿਨ੍ਹਾਂ ਦੇ ਸਿਰ ਤੇ ਮਹਾਰਾਜ ਦਾ ਹੱਥ ਹੋਵੇ, ਦਿਨੇ ਰਾਤ ਉਹ ਹੀ ਗਾਉਂਦੇ ਆ। ਨਹੀਂ ਤਾਂ ਜਪਜੀ ਸਾਹਿਬ ਦਾ ਇੱਕ ਪਾਠ ਕਰਨਾ ਔਖਾ ਹੁੰਦਾ, ਨਿਤਨੇਮ ਵੱਲ ਤੇ ਮੂੰਹ ਕਰਨਾ ਔਖਾ ਹੁੰਦਾ ਕਿ ਮੈਂ ਨਿਤਨੇਮ ਕਰ ਲਵਾਂ। ਕਹਿ ਕਹਾ ਕੇ ਕਈ ਵਾਰ ਘਰ ਦੇ ਜੀ ਕਰਾਉਂਦੇ ਹਨ ਕਿ ਭਾਈ ਆਪਣੇ ਬੱਚਿਆਂ ਨੂੰ ਕਹਿ ਕੇ ਨਿਤਨੇਮ ਕਰ ਲਓ, ਨਿਤਨੇਮ ਵਾਲੇ ਪਾਸੇ ਜਾਣ ਨੂੰ ਜੀ ਨਹੀਂ ਕਰਦਾ। ਮਨ ਜਿਹੜਾ ਹੈ ਹੋਰ ਚੀਜ਼ਾਂ ਦਾ ਖੁਰਾਕੀ ਬਣਿਆ ਹੋਇਆ, ਖੁਰਾਕਾਂ ਦੇ ਖਾਣ ਵਾਲਾ। ਪਰ ਇਹ ਜਿਹੜੇ ਸਦਾ ਹੀ ਗਾਉਂਦੇ ਹਨ ਵਾਹਿਗੁਰੂ ਜੀ ਨੂੰ, ਉਹਨਾਂ ਤੇ ਵਿਸ਼ੇਸ਼ ਹੀ ਵਾਹਿਗੁਰੂ ਜੀ ਦੀ ਕਿਰਪਾ ਹੈ। ਸੋ ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ।
ਬਿਨ ਕਰਮਾ ਕਿਨਾ ਨਾ ਪਾਇਓ,
ਬਿਨਾ ਕਰਮਾਂ ਤੋਂ, ਸ਼ੁਭ ਕਰਮਾਂ ਤੋਂ, ਸ੍ਰੇਸ਼ਟ ਕਰਮਾਂ ਤੋਂ। ਔਰ ਕਰਮ ਨਾਮ ਫਾਰਸੀ ਵਿੱਚ ਬਖਸ਼ਿਸ਼ ਦਾ ਹੈ। ਵਾਹਿਗੁਰੂ ਜੀ ਦੀ ਮਿਹਰ ਤੋਂ ਬਿਨਾਂ, ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਜੀ ਨੂੰ ਅੱਜ ਤੱਕ ਕਿਸੇ ਨੇ ਨਹੀਂ ਪਾਇਆ।
ਭੌਂਕ ਮੂਏ ਬਿਲ ਲਾਈ,
ਬਾਕੀ ਦੇ ਐਵੇਂ ਫਿਰ ਭੌਂਕਣਾ ਹੀ ਹੁੰਦਾ ਹੈ ਜਿਹੜਾ ਵੱਧ ਵੱਧ ਕੇ ਬੋਲਣਾ ਹੁੰਦਾ ਹੈ। ਜਿਹੜੇ ਹੰਕਾਰ ਵਾਲੇ ਬੋਲ ਹੁੰਦੇ ਹਨ ਖਾਲਸਾ ਜੀ, ਗੁਰੂ ਸਾਹਿਬ ਜੀ ਕਹਿੰਦੇ ਭੌਂਕਣ ਵਾਲੀ ਗੱਲ ਆ, ਹੰਕਾਰ ਵਾਲੇ ਸ਼ਬਦ ਬੋਲਣੇ। ਸੋ ਉਹ ਹੰਕਾਰੀ ਜਿਹੜੇ ਹਨ ਮਰ ਜਾਂਦੇ ਹਨ, ਬਿਲ ਲਾਏ ਵਿਰਲਾਪ ਕਰਦੇ ਹੋਏ, ਜਤਨ ਕਰਦੇ ਹੋਏ, ਵਾਹਿਗੁਰੂ ਜੀ ਦਾ ਕੋਈ ਅੰਤ ਕਿਵੇਂ ਪਾ ਲਏਗਾ। ਦ੍ਰਿਸ਼ਟਾਂਤ ਪ੍ਰਮਾਣ ਜਿਹੜੇ ਅਸੀਂ ਪੜ੍ਹ ਪੜ੍ਹ ਕੇ ਤੇ ਜਾਂ ਸਮਝ ਕੇ ਲੋਕਾਂ ਨੂੰ ਦੇਣੇ ਹਨ, ਸਮਝਾਉਣੇ ਹਨ, ਇਹਨਾਂ ਦੇ ਵਿੱਚ ਉਹ ਵਾਹਿਗੁਰੂ ਕਿਵੇਂ ਆ ਸਕਦਾ ਦ੍ਰਿਸ਼ਟਾਂਤਾਂ ਪ੍ਰਮਾਣਾਂ ਚ। ਜਿਹੜੇ ਸਾਡੇ ਦ੍ਰਿਸ਼ਟਾਂਤ ਪ੍ਰਮਾਣ ਹੋਣਗੇ ਪ੍ਰਕਿਰਤੀ ਵਿੱਚੋਂ ਹੀ ਹੋਣਗੇ। ਪ੍ਰਕਿਰਤੀ ਤਾਂ ਵਾਹਿਗੁਰੂ ਜੀ ਨੇ ਬਣਾਈ ਹੈ, ਤੇ ਪ੍ਰਕਿਰਤੀ ਦੁਆਰਾ, ਦ੍ਰਿਸ਼ਟਾਂਤਾਂ ਦੁਆਰਾ ਜਾਂ ਕਿਸੇ ਬਣਾਈ ਹੋਈ ਮਨੁੱਖੀ ਵਿਦਿਆ ਦੁਆਰਾ ਉਸ ਵਾਹਿਗੁਰੂ ਜੀ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਤਾਂ ਪ੍ਰਾਪਤੀ ਹੁੰਦੀ। ਬਖਸ਼ਿਸ਼ ਜਿਹੜੀ ਹੈ ਇਹ ਸਭ ਤੋਂ ਵੱਡੀ ਹੈ। ਔਰ ਜਿਹੜੇ ਅਹੰਕਾਰੀ ਹਨ, ਜਿਹੜੇ ਕਿਰਪਾ ਤੋਂ ਖਾਲੀ ਹਨ, ਉਹ ਕੇਵਲ ਭੌਂਕ ਮੂਏ ਬਿਲ ਲਾਏ, ਜਿਵੇਂ ਕੂਕਰ ਭੌਂਕਦਾ ਹੈ ਉਹਦੀ ਤਰ੍ਹਾਂ ਹੈ, ਤੇ ਮਰ ਜਾਂਦੇ ਹਨ ਵਿਰਲਾਪ ਕਰਦੇ ਹੋਏ, ਯਤਨ ਕਰਦੇ ਹੋਏ।
ਗੁਰ ਕੈ ਸ਼ਬਦ ਮਨ ਤਨ ਭਿੱਜਾ,
ਸਤਿਗੁਰਾਂ ਦੇ ਉਪਦੇਸ਼ ਨਾਲ, ਸਤਿਗੁਰਾਂ ਦੀ ਬਾਣੀ ਨਾਲ ਸਿੱਖ ਦਾ ਫਿਰ ਮਨ ਵੀ ਭਿੱਜ ਜਾਂਦਾ ਤੇ ਸਰੀਰ ਵੀ ਭਿੱਜ ਜਾਂਦਾ ਹੈ। ਸਰੀਰ ਤੇ ਵੀ ਅਸਰ ਹੁੰਦਾ ਹੈ, ਰਸਨਾ ਤੇ ਅਸਰ, ਚਿਹਰੇ ਤੇ ਅਸਰ, ਇਸੇ ਤਰ੍ਹਾਂ ਨੇਤਰਾਂ ਦੇ ਅਸਰ, ਮਹਾਰਾਜ ਦੇ ਦਰਸ਼ਨਾਂ ਦਾ, ਸਤਿਗੁਰਾਂ ਦੇ ਦਰਸ਼ਨਾਂ ਦਾ। ਗੁਰੂ ਕੀ ਬਾਣੀ ਦੇ ਪਾਵਨ ਸ਼ਬਦ ਨੇਤਰਾਂ ਨਾਲ ਵੇਖ ਕੇ ਪੜ੍ਹੇ, ਨੇਤਰਾਂ ਤੇ ਅਸਰ ਹੈ। ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਆਏ ਹਾਂ, ਪੈਰਾਂ ਤੇ ਅਸਰ ਹੈ, ਪੈਰ ਸਫਲੇ ਹੋਏ। ਪ੍ਰਕਰਮਾ ਕਰਨ ਦੇ ਨਾਲ ਪੈਰ ਸਫਲ ਹੋਏ। ਹੱਥਾਂ ਦੇ ਨਾਲ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਗੁਰਮੁਖ ਪਿਆਰਿਆਂ ਦੇ ਹੱਥ ਸਫਲੇ ਹੋਏ ਹਨ। ਸਤਿਗੁਰਾਂ ਦੇ ਉਪਦੇਸ਼ ਕਰਕੇ, ਸ਼ਬਦ ਬਾਣੀ ਕਰਕੇ, ਸ਼ਬਦ ਨਾਮ ਕਰਕੇ ਖਾਲਸਾ ਜੀ ਮਨ ਵੀ ਭਿੱਜ ਗਿਆ ਹੈ। ਪਹਿਲਾਂ ਤੇ ਮਨ ਪੱਥਰ ਵਰਗਾ ਸੀ ਨਾ, ਭਿੱਜਦਾ ਨਹੀਂ ਸੀ। ਸਤਿਗੁਰਾਂ ਦੀ ਹੋ ਗਈ ਕਿਰਪਾ, ਮਨ ਜਿਹੜਾ ਹੈ ਇਹਨੂੰ ਵੀ ਰਸ ਆ ਗਿਆ ਹੈ, ਮਨ ਜਿਹੜਾ ਹੈ ਇਹ ਵੀ ਸਨਿਗਧ ਹੋ ਗਿਆ।
ਆਪ ਵਸੈ ਮਨ ਆਈ,
ਉਹ ਸੱਚਾ ਪਾਤਸ਼ਾਹ ਵਾਹਿਗੁਰੂ ਆਪ ਤਰਸ ਕਰਦਾ ਹੈ, ਆਪਣੇ ਪਿਆਰੇ ਦੀ ਬੇਨਤੀ ਨੂੰ ਸੁਣਦਾ ਹੈ। ਜਿਹੜੇ ਨਿਤ ਅਰਾਧੇ ਹਨ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਜਿਨ੍ਹਾਂ ਦਾ ਐਸਾ ਜੀਵਨ ਬਣ ਜਾਂਦਾ ਹੈ, ਚਾਰ ਪਹਿਰ ਚੋ ਜੁਗੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਉਡੀਨੀ 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 ਕਬ ਕਰ ਆਵੈਰੀ, ਸਰਨ ਸੁਹਾਗਨ ਚਰਨ ਸੀਸ ਧਰ, ਲਾਲਨ ਮੋਹੇ ਮਿਲਾਵੋ ਕਬ ਕਰ ਆਵੈਰੀ। ਜਿਨ੍ਹਾਂ ਗੁਰਮੁਖਾਂ ਦੀ ਬਿਰਤੀ ਉਡੀਕਦੀ ਹੈ, ਸੱਚੇ ਪਾਤਸ਼ਾਹ ਮਿਲ ਚਾਓ, ਚਾਈ ਲੈ ਪ੍ਰਾਨ, ਕਿਰਪਾ ਕਰੋ ਜੀ, ਤੁਹਾਨੂੰ ਮਿਲਣ ਦਾ ਮੇਰੇ ਮਨ ਵਿੱਚ ਚਾਹ ਹੈ, ਮਹਾਰਾਜ ਬਖਸ਼ਿਸ਼ ਕਰੋ। ਇੱਕ ਭੂਰੀ ਦਰਸ਼ਨ ਦੀਜੈ, ਆਪ ਜੀ ਤਾਂ ਸਾਕਸ਼ਾਤ ਹੋ ਆਪਣੇ ਪਿਆਰਿਆਂ ਨੂੰ, ਆਪਣੇ ਪਿਆਰਿਆਂ ਤੇ ਤਾਂ ਬਹੁਤੀ ਕਿਰਪਾ ਕੀਤੀ ਹੋਈ ਆ, ਜਿਨ੍ਹਾਂ ਨੂੰ ਹਮੇਸ਼ਾ ਹੀ ਪ੍ਰਗਟ ਸਰੂਪ ਹੋ, ਪਰ ਮਹਾਰਾਜ ਮੈਨੂੰ ਭੋਰਾਗ ਦਰਸ਼ਨ ਵਿਖਾ ਦਿਓ। ਸਹੀਆਂ ਤਉ ਅਸੰਖ ਮੰਨੋ ਹੱਬ ਵਧਾਣੀਆਂ, ਜਿਹੜੇ ਬਾਕੀ ਦੇ ਸਿੱਖ ਨੇ ਇੱਕ ਦੋ ਇੱਕ ਚੜ੍ਹੰਦੀਆ, ਕੌਣ ਜਾਣਾ ਮੇਰਾ ਨਾਉ ਜੀਓ। ਇਹ ਬਹੁਤੀ ਚੜ੍ਹਦੀ ਕਲਾ ਵਾਲੇ ਤੇ ਉੱਚੇ ਸੁੱਚੇ ਸ੍ਰੇਸ਼ਟ ਜੀਵਨ ਵਾਲੇ ਹਨ, ਪਰ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦਿਓ। ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ, ਸੱਚੇ ਪਾਤਸ਼ਾਹ ਮੇਰੇ ਤੇ ਵੀ ਉਹ ਸਮਾਂ ਆਵੇ ਤੁਹਾਡੇ ਮਿਲਾਪ ਦਾ। ਆਪ ਜੀ ਮੇਰੇ ਤੇ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਤਾਂ ਫਿਰ ਵਾਹਿਗੁਰੂ ਪ੍ਰਸੰਨ ਹੋ ਕੇ ਜਦੋਂ ਦਿਲੋਂ ਅਰਦਾਸ ਬੇਨਤੀ ਕੀਤੀ ਹੈ ਤੇ ਆਪ ਵਸੈ ਮਨ ਆਏ, ਆਪ ਆ ਕੇ ਸਿੱਖ ਦੇ ਮਨ ਵਿਚ ਹਿਰਦੇ ਵਿਚ ਸਾਕਸ਼ਾਤ ਹੋ ਜਾਂਦਾ ਹੈ।
ਨਾਨਕ ਨਦਰੀ ਪਾਈਆ
ਤਾਂ ਫਿਰ ਪ੍ਰਪਕਤਾ ਵਾਸਤੇ ਹਜ਼ੂਰ ਕਹਿੰਦੇ ਹਨ ਕਿ ਕਿਰਪਾ ਦ੍ਰਿਸ਼ਟੀ ਨਾਲ ਹੀ ਵਾਹਿਗੁਰੂ ਜੀ ਨੂੰ ਪਾਈਦਾ ਹੈ।
ਆਪੇ ਲਏ ਮਿਲਾਏ
ਤਾਂ ਆਪੇ ਹੀ ਫਿਰ ਉਹ ਆਪਣੇ ਆਪੇ ਦੇ ਨਾਲ ਆਪਣੇ ਸੇਵਕ ਨੂੰ ਮਿਲਾ ਲੈਂਦਾ ਹੈ।
ਪੌੜੀ ਆਪੇ ਵੇਦ ਪੁਰਾਣ ਸਭ ਸਾਸਤ
ਉਹ ਸੱਚਾ ਪਾਤਸ਼ਾਹ ਆਪ ਹੀ ਵੇਦ ਰਚਣ ਵਾਲਾ ਹੈ। ਰਿਸ਼ੀਆਂ ਮੁਨੀਆਂ ਦੇ ਰੂਪ ਦੇ ਵਿੱਚ ਹੋ ਕੇ ਆਪ ਹੀ ਪੁਰਾਣਾਂ ਨੂੰ ਤੇ ਸ਼ਾਸਤਰਾਂ ਨੂੰ ਰਚਣ ਵਾਲਾ ਹੈ। ਵੇਦਾਂ ਵਿੱਚ ਵੀ ਵਾਹਿਗੁਰੂ ਜੀ ਦਾ ਗਿਆਨ ਹੈ, ਸ਼ਾਸਤਰਾਂ ਵਿੱਚ ਵੀ, ਪੁਰਾਣਾਂ ਵਿੱਚ ਵੀ ਵਾਹਿਗੁਰੂ ਪਰਮਾਤਮਾ ਦਾ ਹੀ ਗਿਆਨ ਹੈ। ਕਈ ਵਾਰ ਸਾਡੇ ਮਨਾਂ ਚ ਐਸੇ ਸ਼ਬਦਾਂ ਨੂੰ ਸੁਣ ਕੇ ਸੰਸੇ ਹੋ ਜਾਂਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਹਾਂ ਤੇ ਵੇਦਾਂ ਸ਼ਾਸਤਰਾਂ ਵਿੱਚ ਵੀ ਜੇ ਉਹੀ ਉਪਦੇਸ਼ ਹੈ ਤੇ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੁਣਨ ਦੀ ਅਜੇ ਵੀ ਲੋੜ ਹੈ? ਮਨ ਚ ਖਿਆਲ ਪੈਦਾ ਹੁੰਦਾ ਹੈ। ਸੋ ਖਾਲਸਾ ਜੀ, ਇਹ ਇਸ ਤਰ੍ਹਾਂ ਹੈ ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਤੇ ਉਹਨੂੰ ਅਸੀਂ ਸਭ ਤੋਂ ਪਹਿਲਾਂ 1 ਤੋਂ ਲੈ ਕੇ 5 ਤੱਕ ਗਿਣਤੀ ਸਿਖਾਉਂਦੇ ਹਾਂ ਕਿ 1-5 ਤੂੰ ਯਾਦ ਕਰ ਲੈ। ਫਿਰ ਉਹ ਜਦੋਂ ਯਾਦ ਕਰਦਾ ਹੈ ਤੇ ਉਹਦੇ ਵਾਸਤੇ ਗਿਣਤੀ ਕਿਹੜੀ ਹੁੰਦੀ ਆ? 1 ਤੋਂ ਲੈ ਕੇ 5 ਤੱਕ ਹੀ ਸਾਰੀ ਗਿਣਤੀ ਹੁੰਦੀ ਆ, ਜਿੰਨਾ ਚਿਰ ਤੱਕ ਉਹਦੇ ਕੋਲ 1 ਤੋਂ 5 ਹੀ ਆ। ਫਿਰ ਅਸੀਂ ਕਹਿੰਦੇ ਹਾਂ ਕਿ ਹੁਣ ਤੂੰ 1 ਤੋਂ ਲੈ ਕੇ 10 ਤੱਕ ਯਾਦ ਕਰ, 1-10 ਯਾਦ ਕਰ, ਤੇ ਉਹਦੇ ਵਾਸਤੇ ਉਹ 19 ਗਿਣਤੀ ਪੂਰੀ ਹੁੰਦੀ ਆ ਕਿ ਸਮਗਰ ਗਿਣਤੀ 10 ਤੱਕ ਹੀ ਆ। ਸੋ ਇਸੇ ਤਰ੍ਹਾਂ ਅੱਗੇ ਉਹ ਬੱਚਾ ਵਿਦਿਆਰਥੀ ਜਿਹੜਾ ਪੜ੍ਹੀ ਜਾਂਦਾ ਹੈ, 100 ਤੱਕ ਗਿਣਤੀ ਆ ਗਈ ਤੇ ਫਿਰ ਕਹਿੰਦੇ ਕਿ ਹੁਣ ਕੰਪਲੀਟ ਹੋ ਗਈ, ਪਰ ਉੱਥੇ ਜਾ ਕੇ ਵੀ ਕਿਹੜੀ ਗਿਣਤੀ ਮੁੱਕ ਜਾਂਦੀ ਹੈ? 100 ਤੋਂ ਅੱਗੇ ਫਿਰ 1000, 1000 ਤੋਂ ਅੱਗੇ ਲੱਖ, ਇਸੇ ਤਰ੍ਹਾਂ ਫਿਰ ਅੱਗੇ ਕਰੋੜ, ਫਿਰ ਅਰਬ, ਖਰਬ ਆਦਿਕ ਜਿਹੜੀਆਂ ਗਿਣਤੀਆਂ ਨੇ, ਮਿਲੀਅਨ, ਬਿਲੀਅਨ, ਟ੍ਰਿਲੀਅਨ ਆਦਿਕ ਹੁਣ ਗਿਣਤੀਆਂ ਦੇ ਰੂਪ ਬਦਲ ਗਏ ਆ, ਪਰ ਫਿਰ ਵੀ ਇਸ ਤੋਂ ਅੱਗੇ ਜਾ ਕੇ ਗਿਣਤੀ ਕਿਹੜੀ ਮੁੱਕ ਜਾਂਦੀ ਹੈ? ਪਰੇ ਤੋਂ ਪਰੇ ਹੀ ਹੈ ਨਾ ਇਹ ਜਿਹੜੀ ਗਿਣਤੀ ਹੈ। ਜਿੰਨੀ ਕੁ ਗਿਣਤੀ ਵਾਹਿਗੁਰੂ ਕਿਸੇ ਨੂੰ ਜਣਾ ਦਿੰਦਾ, ਜਿੰਨਾ ਕੁ ਆਪਣਾ ਸਰੂਪ ਕਿਸੇ ਨੂੰ ਜਣਾ ਦਿੰਦਾ, ਉਹ ਉਨਾ ਲਿਖ ਦਿੰਦਾ। ਜਿਵੇਂ ਛੋਟੇ ਬੱਚੇ ਵਾਸਤੇ ਸਾਰੀ ਗਿਣਤੀ 10 ਤੱਕ ਆ, ਜਿੰਨਾ ਚਿਰ ਤੱਕ ਉਹਨੂੰ 10 ਤੱਕ ਹੀ ਆਉਂਦੀ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗਲਤ ਆ, ਇਹ ਠੀਕ ਨਹੀਂ ਆ, ਕਿਉਂਕਿ ਉਸ ਬੱਚੇ ਕੋਲ ਗਿਆਨ ਇੰਨਾ ਹੈ, ਅਜੇ ਮਹਾਰਾਜ ਨੇ ਸਮਝਾਇਆ ਹੀ ਇੰਨਾ ਹੈ, ਅਜੇ ਟੀਚਰ ਨੇ ਸਮਝਾਇਆ ਹੀ ਇੰਨਾ। ਇੱਦਾਂ ਜਿਹੜੇ ਗ੍ਰੰਥ ਰਚੇ ਗਏ ਆ, ਉਹਨਾਂ ਗ੍ਰੰਥਾਂ ਵਿੱਚ ਜਿੰਨੀ ਇੱਕ ਸੋਝੀ ਵਾਹਿਗੁਰੂ ਨੇ ਦਿੱਤੀ, ਉਹਨਾਂ ਉਨਾ ਕੁ ਲਿਖਿਆ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਦੀ ਤੋਹੀਨ ਨਹੀਂ ਕੀਤੀ ਹੈ। ਜੇ ਮੁਸਲਮਾਨਾਂ ਦੇ ਪਾਸ ਗਏ, ਵੀਰਾਂ ਦੇ ਪਾਸ, ਉਹਨਾਂ ਨੇ ਕਿਹਾ 14 ਤਬਕ ਨੇ ਤੇ ਉਹਨਾਂ ਨੂੰ ਵੀ ਉਪਦੇਸ਼ ਦੇ ਦਿੱਤਾ ਕਿ ਠੀਕ ਆ, 7 ਪਾਤਾਲ 7 ਆਕਾਸ਼ ਨੇ, ਤੇ ਮਹਾਰਾਜ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿ ਤੁਸੀਂ ਲੱਖਾਂ ਕਹਿੰਦੇ ਆ, ਇਹ 7 ਕਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਸੱਚ ਬੋਲਦੇ ਆ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਇਹ ਝੂਠ ਬੋਲਦੇ ਆ, ਮਹਾਰਾਜ ਸਾਹਿਬ ਨੇ ਕਿਹਾ ਇਹਨਾਂ ਨੂੰ ਸੋਝੀ ਵਾਹਿਗੁਰੂ ਨੇ ਇੰਨੀ ਦਿੱਤੀ ਆ, ਇਸ ਕਰਕੇ ਇਹ ਜੋ ਬੋਲ ਰਹੇ ਇਹ ਵੀ ਸੱਚ ਬੋਲ ਰਹੇ ਆ, ਤੇ ਅਸੀਂ ਜੋ ਕਹਿ ਰਹੇ ਹਾਂ ਉਹ ਵੀ ਸੱਤ ਹੈ ਕਿ ਕੋਈ ਗਿਣਤੀ ਮਿਣਤੀ ਨਹੀਂ ਹੈ, ਸਾਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਇਸ ਤਰ੍ਹਾਂ ਜਣਾਇਆ ਹੈ। ਸੋ ਇਸ ਲਈ ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾ ਹੀ ਫਿਰਹਿ ਜੋ ਬੇਤਾਲਿਆ। ਇਹਨਾਂ ਵੇਦਾਂ ਵਿੱਚ ਵੀ, ਪੁਰਾਣਾਂ ਵਿੱਚ ਵੀ, ਸ਼ਾਸਤਰਾਂ ਵਿੱਚ ਵੀ ਪਰਮੇਸ਼ਰ ਦਾ ਜ਼ਿਕਰ ਹੈ, ਵਾਹਿਗੁਰੂ ਜੀ ਦਾ ਕਥਨ ਹੈ।
ਆਪ ਕਥਾ ਆਪ ਭੀਜਾ,
ਆਪ ਹੀ ਫਿਰ ਇਹਨਾਂ ਗ੍ਰੰਥਾਂ ਦੀ ਕਥਾ ਕਰਨ ਵਾਲਾ ਹੈ ਸੱਚਾ ਪਾਤਸ਼ਾਹ ਬਗਤਾ ਹੋ ਕੇ, ਤੇ ਆਪ ਹੀ ਸੁਣ ਕੇ ਖੁਸ਼ ਹੋ ਜਾਂਦਾ ਕਿ ਕਥਾ ਵਧੀਆ ਕੀਤੀ ਹੈ ਪੰਡਿਤ ਨੇ, ਵਿਦਵਾਨ ਨੇ, ਆਪ ਹੀ ਪ੍ਰਸੰਨ ਹੋ ਜਾਂਦਾ ਸਰੋਤਾ ਹੋ ਕੇ।
ਆਪੇ ਹੀ ਬਹਿ ਪੂਜੇ ਕਰਤਾ,
ਆਪ ਹੀ ਉਹ ਸੱਚਾ ਪਾਤਸ਼ਾਹ ਬੈਠ ਕੇ ਪੂਜਾ ਕਰਨ ਵਾਲਾ ਹੈ। ਔਰ ਇਸੇ ਤਰ੍ਹਾਂ ਜੋ ਕਿਸੇ ਮੰਦਿਰ ਵਿੱਚ ਪੁਜਾਰੀ ਪੂਜਾ ਕਰਦਾ ਹੈ, ਵਾਹਿਗੁਰੂ ਜੀ ਦੀ ਜੋਤ ਉਹਦੇ ਅੰਦਰ ਵੀ ਹੈ, ਤੇ ਦੂਸਰਾ ਆਪੇ ਹੀ ਬਹਿ ਪੂਜੇ ਕਰਤਾ, ਤੇ ਗੁਰਸਿੱਖਾਂ ਦੇ ਤਾਂ ਹੀ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨ ਹੋਏ, ਤੇਰਾ ਨਾਮ ਕਰੀ ਚਰਨ ਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ। ਇਹ ਗੁਰਸਿੱਖਾਂ ਦੇ ਪਾਸੋਂ ਸਤਿਗੁਰੂ ਜੀ ਪੂਜਾ ਕਰਵਾ ਰਹੇ ਹਨ, ਨਾਮ ਜਪਣ ਰੂਪ ਆਪ ਹੀ ਕਿਰਪਾ ਕਰਦੇ ਹਨ।
ਆਪ ਪਰਪੰਚ ਕਰੀਜਾ,
ਆਪ ਹੀ ਇਸ ਪਰਪੰਚ ਨੂੰ, ਸੰਸਾਰ ਨੂੰ ਕਰਨ ਵਾਲੇ ਹਨ।
ਆਪ ਪਰਵਿਰਤ ਆਪ ਨਿਰਵਿਰਤੀ,
ਆਪ ਹੀ ਪ੍ਰਵਿਰਤੀ ਪਸਾਰੇ ਵਿੱਚ ਉਹ ਸੱਚਾ ਪਾਤਸ਼ਾਹ ਪ੍ਰਵੇਸ਼ ਹੋਣ ਵਾਲਾ ਹੈ, ਪਸਾਰੀ ਬਣ ਰਿਹਾ ਹੈ, ਤੇ ਆਪ ਹੀ ਨਿਰਵਿਰਤ ਹੈ, ਪਸਾਰੇ ਦਾ ਤਿਆਗੀ ਹੋ ਰਿਹਾ ਹੈ। ਇਸੇ ਤਰ੍ਹਾਂ ਵਿਰਕਤ ਹੋ ਕੇ ਨਿਵਿਰਤੀ ਦੇ ਵਿੱਚ ਹੈ ਉਹ ਸੱਚਾ ਪਾਤਸ਼ਾਹ। ਆਪ ਹੀ ਬ੍ਰਹਮ ਗਿਆਨੀ ਹੋ ਕੇ ਪ੍ਰਵਿਰਤੀ ਵਿੱਚ ਰਹਿੰਦਾ ਹੋਇਆ ਵੀ ਨਿਰਵਿਰਤ ਹੈ। ਬ੍ਰਹਮ ਗਿਆਨੀ ਜਿਹੜਾ ਹੈ ਉਹ ਰਾਜਿਆਂ ਦੀ ਨਿਆਈ ਹੈ, ਪ੍ਰਵਿਰਤੀ ਵਿੱਚ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਉਹ ਨਿਰਵਿਰਤੀ ਵਿੱਚ ਹੈ, ਤੇ ਆਪ ਹੀ ਉਹਦੀ ਖੇਡ ਹੈ ਨਿਰਵਿਰਤੀ ਵਿੱਚ ਰਹਿੰਦਾ ਹੋਇਆ ਵੀ ਪ੍ਰਵਿਰਤੀ ਵਿੱਚ ਆ। ਕਈ ਆਪਣੇ ਆਪ ਨੂੰ ਤਿਆਗੀ ਤਾਂ ਕਹਾਉਂਦੇ ਆ ਪਰ ਪ੍ਰਵਿਰਤੀ ਉਹਨਾਂ ਦੀ ਗ੍ਰਿਸਤੀਆਂ ਨਾਲੋਂ ਵੀ ਜ਼ਿਆਦਾ ਹੁੰਦੀ ਹੈ। ਸਾਰਿਆਂ ਦੇ ਅੰਦਰ ਹੀ ਸੱਚੇ ਪਾਤਸ਼ਾਹ ਜੀ ਦੀ ਜੋਤ ਹੈ ਤੇ ਆਪਣੀ ਉਸਦੀ ਲੀਲਾ ਹੈ।
ਆਪੇ ਆਕਥ ਕਥੀਜਾ,
ਆਪ ਹੀ ਸੱਚਾ ਪਾਤਸ਼ਾਹ ਆਪਣੇ ਅਕਥ ਸਰੂਪ ਨੂੰ ਕਥਨ ਕਰਾ ਰਿਹਾ ਹੈ। ਮਤ ਦੇ ਕੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ।
ਆਪੇ ਪੁੰਨ ਸਭ ਆਪ ਕਰਾਏ,
ਆਪ ਹੀ ਸੱਚਾ ਪਾਤਸ਼ਾਹ ਪੁੰਨ ਸਾਰੇ ਕਰਾਉਣ ਵਾਲਾ ਹੈ। ਆਪ ਹੀ ਪੁੰਨਾ ਦੀ ਸੋਝੀ ਦੇ ਕੇ ਸੱਚਾ ਪਾਤਸ਼ਾਹ ਪੁੰਨ ਕਰਮਾਂ ਨੂੰ ਸ਼ੁਭ ਕਰਮਾਂ ਨੂੰ ਕਰਾਉਂਦਾ ਹੈ।
ਆਪ ਅਲਿਪਤ ਵਰ ਤੀਜਾ,
ਪਰ ਆਪ ਉਹ ਇਹਨਾਂ ਕਰਮਾਂ ਤੋਂ ਅਲੇਪ ਹੈ, ਨਿਰਲੇਪ ਹੈ, ਕਿਉਂਕਿ ਪਾਪ ਪੁੰਨ ਜਿਹੜੇ ਹਨ ਉਸ ਦੀ ਪ੍ਰਮਾਤਮਾ ਨੂੰ ਕੋਈ ਜ਼ਰੂਰਤ ਨਹੀਂ ਹੈ। ਨਾ ਇਸੇ ਤਰ੍ਹਾਂ ਉਹ ਪਾਪੀ ਹੈ ਤੇ ਨਾ ਪੁੰਨੀ ਹੈ, ਨਾ ਹੀ ਪੁੰਨ ਕਰਕੇ ਕਿਸੇ ਫਲ ਦੀ ਪ੍ਰਾਪਤੀ ਦੀ ਜ਼ਰੂਰਤ ਹੈ। ਸੱਚਾ ਪਾਤਸ਼ਾਹ
ਆਪੇ ਸੁਖ ਦੁੱਖ ਦੇਵਾ ਕਰਤਾ,
ਆਪ ਹੀ ਜੀਵਾਂ ਦੇ ਕਰਮਾਂ ਮੁਤਾਬਕ ਦੁੱਖ ਤੇ ਸੁਖ ਦੇਣ ਵਾਲਾ ਹੈ। ਆਪ ਹੀ ਦੁਖਦਾਇਕ ਸਾਧ ਸੰਗਤ ਜੀ ਜਿਹੜੇ ਸੁਖ ਹਨ ਜੀਵਾਂ ਦੀ ਵਾਸ਼ਨਾ ਮੁਤਾਬਕ ਹੁੰਦੇ ਤਾਂ ਉਹ ਸੁਖ ਆ ਵੇਖਣ ਨੂੰ, ਪਰ ਅਸਲ ਵਿੱਚ ਉਹ ਦੁੱਖ ਹੁੰਦੇ ਆ। ਜੋ ਜੀਵਾਂ ਦੀ ਇੱਛਾ ਹੈ ਉਹ ਦੁਖਦਾਇਕ ਸੁਖ ਦੇਣ ਵਾਲਾ ਵੀ ਆਪ ਹੈ, ਔਰ ਸੁਖਦਾਇਕ ਦੁੱਖ ਵੀ ਹੁੰਦੇ ਆ। ਜਪ ਤਪ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਭਜਨ ਸਿਮਰਨ ਕਰਨਾ, ਸੇਵਾਵਾਂ ਕਰਨੀਆਂ, ਹੈ ਤਾਂ ਕਠਿਨਤਾ ਰੂਪੀ ਦੁੱਖ ਹੈ ਪਰ ਇਹ ਸੁਖਦਾਇਕ ਦੁੱਖ ਹੁੰਦੇ ਆ। ਆਪ ਹੀ ਦੇਣ ਵਾਲਾ, ਕਿਰਪਾ ਕਰਨ ਵਾਲਾ,
ਆਪੇ ਬਖਸ਼ ਕਰੀਜਾ,
ਆਪ ਹੀ ਮਿਹਰ ਕਰਦਾ ਸੱਚਾ ਪਾਤਸ਼ਾਹ, ਬਖਸ਼ਿਸ਼ ਕਰਨ ਵਾਲਾ ਹੈ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋਣੀਆਂ ਸੁਭਾਵਿਕ ਹਨ, ਬਖਸ਼ਣਹਾਰ ਹਨ ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਸਾਰਿਆਂ ਨੂੰ ਬਖਸ਼ ਲੈਣ ਜੋ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਸਾਡੇ ਸਭਨਾਂ ਦੇ ਹਿਰਦਿਆਂ ਚ ਵਸੇ, ਜਿਸ ਦਾ ਮੰਨਣ ਨਿਧਿਆਸਨ ਕਰਕੇ ਆਪਾਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਸੋ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰ ਤੀਜਾ, ਆਪੇ ਸੁਖ ਦੁਖ ਦੇਵਾ ਕਰਤਾ, ਆਪੇ ਬਖਸ਼ ਕਰੀਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।